ज्ञान त्यान किस कर्म न जाना संगत कै अंचल लावह दिखम नदी जाय तरणी चित सिमरन करमो नैन अविलोकनो श्रवण बानी सुजस पूर राखो मन सो मधुकर करो चरण हृदय तरो रसन अमृत राम नाम पाखो मेरी प्रीत गोविंद स्यों जिन कटे मैं तो मोड़ महंगी लई जी सटे रहा साधु संगत बिना रविदास एक बेनती हर स्यों पैज रखो राजा राम मेरी साधु संगत बिना भगत नहीं होए तेरी कह रविदास एक बेनती हर स्यों पैज रखो राजा राम मेरी चवर तखत सिंघासन दे इकलौते मालक ते वारस शब्द गुरु धन धन गुरु ग्रंथ साहिब सचे पातशाह महाराज जी दे सजे हुए पावन दरबार दियां हाजरियां भर रहे गुरु प्यारे गुरु सवारे सतसंगी जनो अकाल पुरख वाहिगुरु जी ने अपार बख्शिश कृपा कीती है सतगुरु जी दे अमृतमई पावन उपदेश नाल सांझ बनाउण दा सानू सारियां नू इस भाग समा प्राप्त होया है गुरु की पावन बाणी दा कीर्तन गुरु सवारियां पासों आप जी ने श्रवण कीता है आओ नियत कीते हुए समय अते प्रोग्राम मुताबक सतगुरां दे मुबारक शब्द दी विचार दे नाल जुड़न दा यतन करिए सतगुरां दी बख्शिश कीती हुई मुबारक फतेह नाल सांझ बनाओ आखो जी वाहिगुरु जी का खालसा वाहिगुरु जी की फतेह भगत रविदास जी दा उच्चारण कीता होया पावन शब्द जिस दा पाठ आप जी ने श्रवण कीता है भगत जी इस मुबारक शब्द दे रहाउ दे बंद विच बख्शिश करदे ने कि मैं नहीं चाहुंदा मेरा जिहड़ा रिलेशन जिहड़ा संबंध प्रेम दा परमेश्वर दी होंद नाल बनिया होया किसे भी तरीके उहदे विच कोई कमजोरी आए वह घट जाए शब्द वरते हन भगत जी ने मेरी प्रीत गोबिंद स्यों जिन कटै मैं तो मोड़ महंगी लई जी सटै ਕਹਿੰਦੇ ਇਸ ਕਰਕੇ ਕਿ ਪ੍ਰੀਤ ਤੇ ਪਿਆਰ ਇਹ ਸੰਬੰਧ ਜਿਹੜਾ ਹੈ ਉਸ ਅਕਾਲ ਪੁਰਖ ਪ੍ਰਭੂ ਦੀ ਸੱਤਾ ਦੇ ਨਾਲ ਉਹਦੀ ਹੋਂਦ ਨਾਲ ਉਹਦਾ ਜੋ ਅਹਿਸਾਸ ਮੈਂ ਆਪਣੇ ਅੰਦਰ ਟਿਕਾਇਆ ਇਹ ਕੋਈ ਮੈਨੂੰ ਐਵੇਂ ਜਾਂ ਸਸਤੇ ਭਾਅ ਵਿੱਚ ਨਹੀਂ ਮਿਲਿਆ। ਭਗਤ ਜੀ ਕਹਿੰਦੇ ਨੇ ਆਪਣੀ ਜਿੰਦ ਦਾ ਆਪਣੀ ਜਾਨ ਦਾ ਸੌਦਾ ਕਰਕੇ ਜਾਨੀ ਕਿ ਆਪਣਾ ਆਪ ਸਮਰਪਿਤ ਕਰਕੇ ਆਪਣਾ ਆਪ ਉਹਦਾ ਆਪਣਾ ਵਜੂਦ ਉਹਦੇ ਸਾਹਮਣੇ ਭੇਟ ਕਰਕੇ ਜਿੰਦ ਵੱਟੇ ਦੇ ਵਿੱਚ ਮੈਂ ਅਕਾਲ ਪੁਰਖ ਪ੍ਰਭੂ ਦਾ ਇਹ ਪਿਆਰ ਵਿਹਾਜਿਆ, ਇਹ ਅਹਿਸਾਸ ਆਪਣੇ ਅੰਦਰ ਟਿਕਾਇਆ। ਇਸ ਕਰਕੇ ਇੰਨੀ ਮਹਿੰਗੀ ਚੀਜ਼ ਮੈਂ ਚਾਹੁੰਦਾ ਨਹੀਂ ਵੀ ਇਹਦੇ ਵਿੱਚ ਕੋਈ ਕਮਜ਼ੋਰੀ ਆਏ ਇਸ ਰਿਸ਼ਤੇ ਦੇ ਵਿੱਚ, ਇਹ ਪ੍ਰੇਮ ਇਹ ਮੁਹੱਬਤ ਮੇਰੇ ਅੰਦਰੋਂ ਕਿਸੇ ਵੀ ਤਰੀਕੇ ਨਾਲ ਘੱਟ ਜਾਏ। ਕੁਝ ਇਸ ਤਰ੍ਹਾਂ ਦੇ ਭਾਵ ਦੀਆਂ ਹੋਰ ਵਿਆਖਿਆਵਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਹੋਈਆਂ ਨੇ। ਜਿਵੇਂ ਸ਼ੇਖ ਫਰੀਦ ਸਾਹਿਬ ਜੀ ਆਪਣੀ ਬਾਣੀ ਵਿੱਚ ਆਪਣੇ ਸਲੋਕਾਂ ਵਿੱਚ ਬਖਸ਼ਿਸ਼ ਕਰਦਿਆਂ ਕਹਿੰਦੇ ਨੇ, ਜੋਬਨ ਜਾਂਦੇ ਨਾ ਡਰਾਂ ਜੇ ਸ਼ਹਿ ਪ੍ਰੀਤ ਨਾ ਜਾਏ, ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁੰਬੜਾਏ। ਇਹਦਾ ਭਾਵ ਹੈ ਕਿ ਜੇ ਇਹ ਜਵਾਨੀ ਇਹ ਜੋਬਨ ਇਹ ਸੁਹੱਪਣ ਇਹ ਸਾਰਾ ਕੁਝ ਤਾਕਤ ਸਾਰਾ ਮੇਰੇ ਜੀਵਨ ਦਾ ਚੱਲਿਆ ਜਾਏ, ਮੈਨੂੰ ਇਸ ਗੱਲ ਦਾ ਕੋਈ ਖੌਫ ਕੋਈ ਡਰ ਨਹੀਂ। ਪਰ ਇੱਕੋ ਹੀ ਚੀਜ਼ ਹੈ ਕਿ ਜੇ ਸ਼ਹਿ ਪ੍ਰੀਤ ਨਾ ਜਾਏ, ਜੇ ਉਸ ਮਾਲਕ ਦਾ ਪਿਆਰ ਮੇਰੇ ਅੰਦਰੋਂ ਨਾ ਖਤਮ ਹੋਵੇ। ਇਹਦਾ ਇੱਕ ਹੋਰ ਵੀ ਭਾਵ ਜਿਹੜਾ ਗੁਰਬਾਣੀ ਦੇ ਵਿਚਾਰਵਾਨਾਂ ਨੇ ਸਾਡੇ ਸਨਮੁਖ ਰੱਖਿਆ ਉਹ ਇਹ ਹੈ ਵੀ ਜਿੱਥੇ ਆਪਣਾ ਵਜੂਦ ਉਹਦੇ ਸਾਹਮਣੇ ਸਮਰਪਿਤ ਕਰਨ ਦੀ ਸਪਿਰਟ ਸਾਨੂੰ ਇਸ ਸਲੋਕ ਵਿੱਚੋਂ ਮਿਲਦੀ ਹੈ, ਉੱਥੇ ਇੱਕ ਇਹ ਵੀ ਭਾਵ ਹੈ ਵੀ ਜੇ ਉਹਦੇ ਪ੍ਰੇਮ ਤੋਂ ਬਿਨਾਂ ਬੰਦਾ ਜੀਂਦਾ ਹੈ ਤੇ ਚੱਲਿਆ ਹੈ ਤਾਂ ਵੀ ਹੌਲੀ ਹੌਲੀ ਸਾਰਾ ਕੁਝ ਜਾਂਦਾ। ਇਹ ਕੁਦਰਤ ਦਾ ਨੇਚਰ ਦਾ ਇੱਕ ਨਿਯਮ ਹੈ ਵੀ ਜੋ ਅੱਜ ਸਾਡੇ ਕੋਲ ਹੈ ਸਦਾ ਇਸੇ ਤਰ੍ਹਾਂ ਬਣਿਆ ਨਹੀਂ ਰਹਿ ਸਕਦਾ। ਹੌਲੀ ਹੌਲੀ ਮਨੁੱਖ ਦੀ ਚੇਤਾ ਸ਼ਕਤੀ ਵੀ ਕਮਜ਼ੋਰ ਹੁੰਦੀ ਹੈ, ਫਿਜ਼ੀਕਲੀ ਸਰੀਰਕ ਤੌਰ 'ਤੇ ਮਨੁੱਖ ਕਮਜ਼ੋਰ ਹੁੰਦਾ ਹੈ, ਹਰ ਰੂਪ ਹਰ ਸੁਹੱਪਣ ਹਰ ਸੁੰਦਰਤਾ ਸਮਾਂ ਪਾ ਕੇ ਪੁਰਾਣੀ ਹੁੰਦੀ ਹੈ, ਮਨੁੱਖ ਦਾ ਬਲ ਮਨੁੱਖ ਦੀ ਤਾਕਤ ਘਟਦੀ ਹੈ, ਮਨੁੱਖ ਦੀ ਸ਼ਕਤੀ ਦੇ ਵਿੱਚ ਫਰਕ ਪੈਂਦਾ ਜਾਂਦਾ, ਯਾਨੀ ਕਿ ਹਰ ਚੀਜ਼ ਕੁਦਰਤ ਵਿੱਚ ਹੰਡ ਕੇ ਆਪਣੇ ਖਾਤਮੇ ਵੱਲ ਨੂੰ ਤੁਰਦੀ ਹੈ, ਉਹ ਹਰ ਚੀਜ਼ ਤਕਲੀਫ ਦੇ ਹੈ ਮਨੁੱਖ ਵਾਸਤੇ। ਜਿਸ ਨੇ ਸਾਰੀ ਉਮਰ ਆਪਣੇ ਸੁਹੱਪਣ ਦੀ ਵਾਹ ਵਾਹ ਸੁਣੀ ਹੋਵੇ, ਉਸ ਬੇਸ ਉੱਤੇ ਸੰਸਾਰ ਦੇ ਕੋਲੋਂ ਸਤਿਕਾਰ ਇਕੱਠਾ ਕੀਤਾ ਹੋਵੇ, ਜਦੋਂ ਉਹ ਸੁਹੱਪਣ ਕਮਜ਼ੋਰ ਹੋਣ ਲੱਗਦਾ ਹੈ ਤਾਂ ਤਕਲੀਫ ਪਹੁੰਚਦੀ ਹੈ। ਜਿਸ ਬਲ ਜਿਸ ਤਾਕਤ ਦੇ ਆਸਰੇ ਦੇ ਉੱਤੇ ਜਿਸ ਪਾਵਰ ਦੇ ਆਸਰੇ ਤੇ ਸਾਰੇ ਸੰਸਾਰ ਦੇ ਸਾਹਮਣੇ ਮਨੁੱਖ ਵੱਡਾ ਬਣ ਕੇ ਜੀਂਦਾ ਰਿਹਾ, ਜਦੋਂ ਉਹ ਪਾਵਰ ਉਹ ਤਾਕਤ ਉਹਦੇ ਵਿੱਚ ਘਾਟਾ ਜਾਂ ਉਹਦੇ ਵਿੱਚ ਕਮਜ਼ੋਰੀ ਆਉਣੀ ਸ਼ੁਰੂ ਹੁੰਦੀ ਹੈ ਤਾਂ ਤਕਲੀਫ ਪਹੁੰਚਦੀ ਹੈ। ਯਾਨੀ ਕਿ ਤਕਲੀਫ ਉਸ ਚੀਜ਼ ਦੇ ਘੱਟ ਜਾਣ ਉੱਤੇ ਹੈ ਵੀ ਇਹ ਚੀਜ਼ ਜਿਉਂ ਦੀ ਤਿਉਂ ਰਹਿਣੀ ਚਾਹੀਦੀ ਸੀ ਜਾਂ ਵਧਣੀ ਚਾਹੀਦੀ ਸੀ, ਘਟਣੀ ਨਹੀਂ ਸੀ ਚਾਹੀਦੀ। ਇਸ ਭਾਵ ਦੇ ਨਾਲ ਮਨੁੱਖ ਕੁਦਰਤ ਦੇ ਨਿਯਮ ਨੂੰ ਧੁਰ ਅੰਦਰੋਂ ਆਤਮਕ ਤੌਰ 'ਤੇ ਅਕਸੈਪਟ ਨਹੀਂ ਕਰ ਪਾਉਂਦਾ। ਇਸ ਤਕਲੀਫ ਦਾ ਵੱਡਾ ਕਾਰਨ ਇਹੀ ਹੁੰਦਾ ਹੈ। ਪਰ ਸਤਿਗੁਰੂ ਪਾਤਸ਼ਾਹ ਇਸ ਸਲੋਕ ਦੇ ਵਿੱਚ ਬੜਾ ਪਿਆਰਾ ਭਾਵ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਵੀ ਜੋਬਨ ਜਾਂਦੇ ਨਾ ਡਰਾਂ ਜੇ ਸ਼ਹਿ ਪ੍ਰੀਤ ਨਾ ਜਾਏ, ਜੇ ਉਹਦਾ ਪਿਆਰ ਮੇਰੇ ਅੰਦਰ ਟਿਕਿਆ ਹੋਇਆ, ਇਹ ਚੀਜ਼ਾਂ ਸਮਾਂ ਪਾ ਕੇ ਘਟਣਗੀਆਂ ਵੀ ਖਤਮ ਵੀ ਹੋਣਗੀਆਂ ਤਾਂ ਵੀ ਮੇਰੇ ਅੰਦਰ ਕੋਈ ਚਿੰਤਾ ਦਾ ਪਸਾਰਾ ਨਹੀਂ ਹੋਏਗਾ। ਮੈਂ ਉਹਦੀ ਰਜ਼ਾ ਦੇ ਵਿੱਚ ਉਸ ਪਰਮੇਸ਼ਰ ਦੇ ਬਣਾਏ ਹੋਏ ਨਿਯਮ ਦੇ ਵਿੱਚ ਉਸੇ ਤਰ੍ਹਾਂ ਹੀ ਰਾਜ਼ੀ ਰਵਾਂਗਾ, ਮੈਂ ਇਹਨੂੰ ਅਕਸੈਪਟ ਤੇ ਕਬੂਲ ਕਰਾਂ ਕਿਉਂਕਿ ਮੈਂ ਉਹਦੇ ਪਿਆਰ ਵਿੱਚ ਜੀ ਰਿਹਾ। ਮੈਂ ਕੇਵਲ ਘਟਨਾਤਮਕ ਤੌਰ 'ਤੇ ਨਹੀਂ ਜੀ ਰਿਹਾ ਵੀ ਆਹ ਘਟਨਾ ਕਿਉਂ ਵਾਪਰ ਗਈ, ਇਸ ਤਰ੍ਹਾਂ ਕਿਉਂ ਹੋ ਰਿਹਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁੰਬੜਾਏ। ਜਿਨ੍ਹਾਂ ਦੇ ਅੰਦਰ ਉਸ ਮਾਲਕ ਦੇ ਪ੍ਰਤੀ ਮੁਹੱਬਤ ਨਹੀਂ ਸੀ, ਸਨੇਹ ਨਹੀਂ ਸੀ, ਜਿਨ੍ਹਾਂ ਦੇ ਹਿਰਦੇ ਉਸ ਅਕਾਲ ਪੁਰਖ ਦੇ ਅਹਿਸਾਸ ਤੋਂ ਉਹਦੀ ਹੋਂਦ ਤੋਂ ਸੱਖਣੇ ਸਨ, ਉਹ ਵੀ ਤੇ ਜੋਬਨ ਕੁੰਬੜਾ ਹੀ ਰਹੇ ਨੇ। ਉਹਨਾਂ ਕੋਲੋਂ ਕਿਹੜਾ ਸਾਰਾ ਕੁਝ ਕਿਤੇ ਨਹੀਂ ਜਾ ਰਿਹਾ, ਉਹ ਵੀ ਤਾਂ ਜਾ ਹੀ ਰਿਹਾ ਨਾ। ਇਸ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਬਾਣੀ ਦੇ ਵਿੱਚ ਮੁੱਖ ਜਿਹੜਾ ਨੁਕਤਾ ਹੈ ਉਹ ਹੈ ਵੀ ਉਸ ਤਾਕਤ ਨੂੰ ਸਮਰਪਿਤ ਹੋ ਕੇ ਆਪਣਾ ਜੀਵਨ ਬਤੀਤ ਕਰਨਾ, ਤਾਂ ਕਿ ਅਸੀਂ ਆਪਣੀ ਲਾਈਫ ਨੂੰ ਆਪਣੇ ਜੀਵਨ ਨੂੰ ਸੌਖੇ ਢੰਗ ਨਾਲ ਸੈਟਿਸਫਾਈ ਹੋ ਕੇ ਜੀ ਸਕੀਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਦਾ ਇਹੀ ਨਿਯਮ ਜਿਹੜਾ ਅਸੀਂ ਜਪ ਬਾਣੀ ਦੇ ਵਿੱਚੋਂ ਪੜ੍ਹਦੇ ਹਾਂ, ਜਿੱਥੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੇਤਿਆਂ ਦੂਖ ਭੂਖ ਸਦ ਮਾਰ ਇਹ ਭੇਦਾਤ ਤੇਰੀ ਦਾਤਾਰ। ਔਰ ਅੱਗੇ ਵੀ ਕਹਿ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੇ ਕੋਈ। ਪਰ ਇਹ ਵੀ ਕਿਹਾ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੀਆਂ ਮੋਹ ਖਾਏ। ਖਾਇਕਦਾਰ ਤੁੰਦਾ ਮੂੰਹ ਰੱਖਣ ਵਾਲਾ, ਚਲਾਕੀ ਨਾਲ ਗੱਲ ਕਰਨ ਵਾਲਾ। ਤੂੰ ਗਰੀਬ ਨੂੰ ਅੱਜ ਸਤਿਗੁਰੂ ਜੀ ਨੇ ਉੱਥੇ ਇਸ ਬਿਆਨ ਆਪਣਾ ਸਪਸ਼ਟ ਕੀਤਾ ਵੀ ਇੱਕ ਐਸੀ ਮਨੋਅਵਸਥਾ ਵੀ ਹੈ, ਐਸਾ ਲੈਵਲ ਵੀ ਹੈ ਮਨੁੱਖ ਦਾ ਜਿੱਥੇ ਮਨੁੱਖ ਉਸ ਅਕਾਲ ਪੁਰਖ ਦੀ ਕੁਦਰਤ ਨਾਲ ਇੱਕ ਸੁਰ ਹੋ ਕੇ ਜੀਣਾ ਸ਼ੁਰੂ ਕਰਦਾ। ਉਹਦੇ ਵਿੱਚੋਂ ਹੀ ਆਤਮਕ ਤਸੱਲੀ ਲੱਭਦਾ ਜਿਹੜੀ ਹੋਰ ਕਿਸੇ ਚੀਜ਼ ਵਿੱਚੋਂ ਨਹੀਂ ਮਿਲ ਸਕਦੀ। ਤੋ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਅਕਾਲ ਪੁਰਖ ਦੇ ਨਾਲ ਇਸ ਤਰੀਕੇ ਦਾ ਜਿਹੜਾ ਪਿਆਰ ਹੈ, ਇਸ ਤਰ੍ਹਾਂ ਦਾ ਜਿਹੜਾ ਰਿਲੇਸ਼ਨ ਹੈ, ਇਸ ਤਰ੍ਹਾਂ ਜੋ ਸਮਰਪਿਤ ਹੋ ਕੇ ਉਹਦੇ ਨਾਲ ਮੁਹੱਬਤ ਦਾ ਰਿਸ਼ਤਾ ਗੰਢਣ ਦੀ ਗੱਲ ਹੈ, ਇਹਦੀਆਂ ਬੜੀਆਂ ਉਦਾਹਰਨਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਬਾਣੀ 'ਚ ਸਾਨੂੰ ਦਿੱਤੀਆਂ ਗਈਆਂ ਨੇ। ਜਿਵੇਂ ਸਤਿਗੁਰੂ ਬਾਣੀ ਦੇ ਵਿੱਚ ਕਹਿੰਦੇ ਨੇ, ਕਹਿਣ ਲੱਗੇ ਵੀ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਜੀਵਨ ਕਿਵੇਂ ਪ੍ਰਾਪਤ ਕਰ ਸਕਦੀ ਹੈ, ਉਹਦਾ ਜੀਵਨ ਹੀ ਪਾਣੀ ਦੇ ਵਿੱਚ ਹੈ। ਇਸੇ ਤਰ੍ਹਾਂ ਜੇ ਮਨੁੱਖ ਆਤਮਕ ਜੀਵਨ ਜੀਣਾ ਚਾਹੁੰਦਾ ਤਾਂ ਉਹ ਅਕਾਲ ਪੁਰਖ ਦੇ ਅਹਿਸਾਸ ਵਿੱਚ ਹੈ, ਕੇਵਲ ਫਿਜ਼ੀਕਲੀ ਨਹੀਂ ਆਤਮਕ ਜੀਵਨ ਦੀ ਗੱਲ ਹੈ, ਉਹਦੇ ਅਹਿਸਾਸ ਦੇ ਵਿੱਚ ਹੈ। ਜਿਹੜੀ ਅਸਲੀ ਲਾਈਫ ਮਨੁੱਖ ਜੀਣਾ ਚਾਹੁੰਦਾ ਹੈ, ਉਸਨੂੰ ਹੰਢਾਉਣਾ ਚਾਹੁੰਦਾ, ਉਹਨੂੰ ਮਾਨਣਾ ਚਾਹੁੰਦਾ ਹੈ, ਉਹ ਉਵੇਂ ਹੀ ਉਹਦੇ ਅਹਿਸਾਸ ਵਿੱਚ ਹੈ ਜਿਵੇਂ ਮੱਛੀ ਦਾ ਜੀਵਨ ਪਾਣੀ ਦੇ ਵਿੱਚ ਹੀ ਹੈ, ਹੋਰ ਕਿਸੇ ਚੀਜ਼ ਵਿੱਚ ਨਹੀਂ ਹੈ। ਬੂੰਦ ਵੀ ਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾ ਹੈ, ਬੂੰਦ ਤੋਂ ਵਿਰਵਾ ਇੱਕ ਚਾਤਰਿਕ ਪਪੀਹਾ ਜਿਹੜਾ ਉਹ ਕਿੰਨਾ ਪਾਣੀ ਹੈ ਸੰਸਾਰ ਦੇ ਅੰਦਰ, ਪਰ ਉਹਦੇ ਨਾਲ ਸੰਤੁਸ਼ਟ ਸੈਟਿਸਫਾਈ ਨਹੀਂ ਹੁੰਦਾ, ਉਹ ਕੇਵਲ ਇੱਕ ਸਵਾਂਤੀ ਬੂੰਦ ਨਾਲ ਸੈਟਿਸਫਾਈ ਹੁੰਦਾ। ਗੁਰੂ ਪਾਤਸ਼ਾਹ ਜੀ ਨੇ ਉਦਾਹਰਣਾਂ ਇਹਨਾਂ ਦਾ ਇੱਕ ਪੱਖ ਸਾਡੇ ਸਾਹਮਣੇ ਰੱਖ ਕੇ ਵਰਤਿਆ ਵੀ ਇਸੇ ਤਰ੍ਹਾਂ ਮਨੁੱਖ ਦੀ ਆਤਮਕ ਤਸੱਲੀ ਵੀ ਉਸੇ ਚੀਜ਼ ਵਿੱਚੋਂ ਹੀ ਹੋ ਸਕਦੀ ਹੈ, ਉਹ ਕਿਸੇ ਪਦਾਰਥ ਵਿੱਚੋਂ ਨਹੀਂ ਹੋ ਸਕਦੀ। ਗਰੀਬ ਨਵਾਜ ਪਾਤਸ਼ਾਹ ਜੀ ਨੇ ਸਾਰੀਆਂ ਉਦਾਹਰਣਾਂ ਦੇ ਕੇ ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਗਵੈ, ਸਤ ਸੰਗੀ ਦਾ ਇਸ ਤਰ੍ਹਾਂ ਦਾ ਪਿਆਰ, ਇਸ ਤਰ੍ਹਾਂ ਦੀ ਮੁਹੱਬਤ ਉਸ ਪਰਮੇਸ਼ਰ ਨਾਲ ਬਣ ਜਾਂਦੀ ਹੈ। ਔਰ ਉਹਦੀ ਅਗਵੈ ਦਾ ਮਤਲਬ ਹੈ ਤ੍ਰਿਪਤ ਹੋਣਾ, ਸੈਟਿਸਫਾਈ ਹੋਣਾ, ਸ਼ਾਂਤ ਹੋਣਾ, ਉਹਦਾ ਇਹ ਸਾਰਾ ਜੀਵਨ ਜਿਹੜਾ ਹੈ ਉਹਦੇ ਵਿੱਚ ਹੁੰਦਾ ਹੈ। ਤੋ ਗੁਰੂ ਪਾਤਸ਼ਾਹ ਜੀ ਬਾਣੀ ਦੇ ਅੰਦਰ ਜਿਹੜਾ ਭਗਤ ਰਵਿਦਾਸ ਜੀ ਦਾ ਮੈਂ ਸ਼ਬਦ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ, ਉਹ ਇਹੀ ਗੱਲ ਕਹਿੰਦੇ ਨੇ ਵੀ ਮੈਂ ਨਹੀਂ ਚਾਹੁੰਦਾ ਇਹ ਜਿਹੜਾ ਮੈਂ ਪਿਆਰ ਦਾ ਮੁਹੱਬਤ ਦਾ ਰਿਸ਼ਤਾ ਅਕਾਲ ਪੁਰਖ ਨਾਲ ਜੋੜਿਆ ਇਹਦੇ ਵਿੱਚ ਕਿਸੇ ਤਰ੍ਹਾਂ ਵੀ ਕੋਈ ਕਮਜ਼ੋਰੀ ਆ ਜਾਏ ਜਾਂ ਘਾਟਾ ਪੈ ਜਾਏ, ਕਿਉਂਕਿ ਇਹ ਮੈਂ ਆਪਣਾ ਆਪ ਦਾ ਤੇ ਲਾ ਕੇ ਆਪਣਾ ਵਜੂਦ ਉਹਨੂੰ ਸਮਰਪਿਤ ਕਰਕੇ ਇਸ ਰਿਸ਼ਤੇ ਨੂੰ ਗੰਢਿਆ, ਇਸ ਰਿਸ਼ਤੇ ਨੂੰ ਜੋੜਿਆ। ਤੋ ਆਰੰਭ ਦੀ ਪੰਕਤੀ ਦੇ ਵਿੱਚ ਭਗਤ ਜੀ ਨੇ ਬੜੀ ਪਿਆਰੀ ਗੱਲ ਕਹੀ, ਕਹਿਣ ਲੱਗੇ ਇਸ ਰਿਸ਼ਤੇ ਨੂੰ ਜੋੜਨ ਵਾਸਤੇ ਜਿਹੜਾ ਪ੍ਰੋਸੈਸ ਹੈ, ਜਿਹੜੀ ਮਿਹਨਤ ਕਰਨੀ ਪਈ, ਘਾਲਣਾ ਘਾਲਣੀ ਪਈ, ਉਹ ਕੀ ਹੈ? ਚਿੱਤ ਸਿਮਰਨ ਕਰੋ। ਚਿੱਤ ਦਾ ਮਤਲਬ ਹੈ ਚਿੰਤਨ ਵਿੱਚ ਰੱਖਣਾ, ਯਾਦਦਾਸ਼ਤ ਵਿੱਚ ਟਿਕਾ ਕੇ ਰੱਖਣਾ। ਮੈਂ ਆਪਣੀ ਯਾਦਦਾਸ਼ਤ ਦੇ ਵਿੱਚ ਉਹਦਾ ਸਿਮਰਨ ਕੀਤਾ, ਸਿਮਰਨ ਦਾ ਭਾਵ ਹੈ ਸਿਮਰਨ ਕਰਨਾ। ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਆਉਂਦੇ ਨੇ, ਇੱਕ ਹੈ ਨਾਮ, ਇੱਕ ਹੈ ਸਿਮਰਨ। ਆਮ ਰੂਪ ਵਿੱਚ ਅਸੀਂ ਦੋਵਾਂ ਨੂੰ ਰਲ ਗੱਡ ਕਰਕੇ ਦੇਖ ਲੈਂਦੇ ਹਾਂ। ਨਾਮ ਹੈ ਉਹਦੀ ਹਸਤੀ ਤੇ ਸਿਮਰਨ ਹੈ ਉਹਦਾ ਅਹਿਸਾਸ, ਦੋ ਗੱਲਾਂ ਨੇ। ਨਾਮ ਤੋਂ ਭਾਵ ਹੈ ਹੋਂਦ, ਜਿਵੇਂ ਅਸੀਂ ਬਾਣੀ ਦਾ ਇਹ ਸ਼ਬਦ ਪੜ੍ਹਦੇ ਹਾਂ ਮੰਗਲਾ ਚਰਨ ਚੋਂ ਸੱਤ ਨਾਮ, ਔਰ ਇਹਦਾ ਅਰਥ ਸਾਰੇ ਵਿਦਵਾਨਾਂ ਨੇ ਇਹੀ ਕੀਤਾ ਹੈ ਵੀ ਉਸ ਦੀ ਹੋਂਦ ਸਦਾ ਕਾਇਮ ਰਹਿਣ ਵਾਲੀ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਉਹ ਸਾਰੇ ਦੇ ਸਾਰੇ ਜਦੋਂ ਅਸੀਂ ਪਦੇ ਪੜ੍ਹਦੇ ਹਾਂ ਗੁਰੂ ਅਰਜਨ ਸਾਹਿਬ ਜੀ ਦੇ ਉਚਾਰਨ ਕੀਤੇ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚੋਂ, ਫਿਰ ਸਪਸ਼ਟ ਕਰਦੇ ਹਾਂ ਗੁਰੂ ਦੇਵ ਨੇ ਬਾਣੀ 'ਚ ਕਿਹਾ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸਤਿਗੁਰੂ ਦੀ ਬਾਣੀ ਦੇ ਅੰਦਰ ਨਾਮ ਤੋਂ ਭਾਵ ਹੈ ਅਕਾਲ ਪੁਰਖ ਪਰਮੇਸ਼ਰ ਦੀ ਹੋਂਦ, ਤੇ ਸਿਮਰਨ ਦਾ ਭਾਵ ਹੈ ਸਮਰਨ ਕਰਨਾ, ਯਾਦ ਵਿੱਚ ਰੱਖਣਾ, ਉਹਦਾ ਅਹਿਸਾਸ ਕਰਨਾ ਵੀ ਉਹ ਹੈ, ਉਹ ਸਰਵ ਵਿਆਪਕ ਹੈ, ਉਹ ਸਭਨਾਂ ਦੇ ਵਿੱਚ ਹੈ। ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ, ਸਭ ਮੈਂ ਚਾਨਣ ਹੋਏ। ਇਸ ਗੱਲ ਦੇ ਅਹਿਸਾਸ ਨਾਲ ਜੁੜੇ ਰਹਿਣਾ ਹੀ ਧਰਮ ਦਾ ਪਹਿਲਾ ਪਾਠ ਹੈ, ਮੂਲ। ਇਸ ਤੋਂ ਬਿਨਾਂ ਧਰਮ ਦੀ ਜਿਹੜੀ ਥਿਊਰੀ ਹੈ ਉਹਨੂੰ ਜੀਵ ਕਮਾ ਨਹੀਂ ਸਕਦਾ, ਪ੍ਰੈਕਟੀਕਲ ਨਹੀਂ ਕਰ ਸਕਦਾ। ਯਾਨੀ ਕਿ ਜਿਹੜੀ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਸਾਖੀ ਪੜ੍ਹਦੇ ਹਾਂ, ਉਹਨਾਂ ਦਾ ਮੱਕੇ ਜਾਣਾ, ਫਿਰ ਮੱਕੇ ਦੇ ਵਿੱਚ ਬਣੇ ਹੋਏ ਇਸਲਾਮ ਦੇ ਕੇਂਦਰੀ ਧਾਰਮਿਕ ਅਸਥਾਨ ਕਾਬੇ ਵਿੱਚ ਜਾਣਾ। ਆਮ ਤੌਰ 'ਤੇ ਅਸੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਉਹ ਸਮੁੱਚੀ ਪੌੜੀ ਨੂੰ, ਉਹਦੇ ਸ਼ਬਦਾਂ ਨੂੰ ਵੀ, ਕਿਉਂਕਿ ਕਾਵਿ ਰੂਪ ਵਿੱਚ ਹੈ ਅਤੇ ਉਹਨੂੰ ਕਈ ਵਾਰ ਅਸੀਂ ਰਲ ਗੱਡ ਕਰ ਜਾਂਦੇ ਹਾਂ। ਬੜੀ ਪਿਆਰੀ ਗੱਲ ਭਾਈ ਸਾਹਿਬ ਨੇ ਸਪਸ਼ਟ ਕੀਤੀ ਹੈ। ਪਹਿਲੀ ਗੱਲ ਉਹ ਕਹਿੰਦੇ ਨੇ, ਫਿਰ ਬਾਬਾ ਮੱਕੇ ਗਿਆ ਨੀਲ ਬਸਤਰ ਧਾਰੇ ਬਨਵਾਰੀ। ਹੁਣ ਮੱਕਾ ਸ਼ਹਿਰ ਦਾ ਨਾਂ ਹੈ, ਸਿਟੀ ਹੈ, ਜਿਵੇਂ ਸਾਡਾ ਅੰਮ੍ਰਿਤਸਰ ਸ਼ਹਿਰ। ਫਿਰ ਅੱਗੇ ਜਾ ਕੇ ਕਹਿੰਦੇ ਨੇ, ਆਸਾ ਹੱਥ ਕਿਤਾਬ ਕਾ ਸ਼ਕੂਜਾ ਬਾਂਗ ਮੁਸੱਲਾ ਧਾਰੀ। ਤੀਸਰੀ ਲਾਈਨ ਵਿੱਚ, ਪੰਕਤੀ ਵਿੱਚ ਕਿਹਾ, ਬੈਠਾ ਜਾਏ ਮਸੀਤ ਵਿੱਚ। ਹੁਣ ਇੱਕ ਸ਼ਹਿਰ ਹੋ ਗਿਆ ਅਤੇ ਸ਼ਹਿਰ ਦੇ ਵਿੱਚ ਮਸੀਤ ਹੋ ਗਈ, ਕਾਬਾ। ਕਾਬਾ ਉਸ ਮਸੀਤ ਨੂੰ ਕਹਿੰਦੇ ਨੇ ਜਿਹੜਾ ਇਸਲਾਮ ਦਾ ਕੇਂਦਰੀ ਧਾਰਮਿਕ ਅਸਥਾਨ ਹੈ। ਬੈਠਾ ਜਾਏ ਮਸੀਤ ਵਿੱਚ। ਅਤੇ ਤੀਜੀ ਗੱਲ ਲਿਖੀ ਹੈ, ਕਹਿੰਦੇ ਵੱਲ ਮਹਿਰਾਬੇ ਪਾਏ ਪਸਾਰੀ। ਹੁਣ ਉਸ ਕਾਬੇ ਦੇ ਵਿੱਚ, ਉਸ ਮਸੀਤ ਦੇ ਵਿੱਚ ਉਹ ਕੇਂਦਰੀ ਅਸਥਾਨ ਹੈ ਜਿਹਨੂੰ ਮਹਿਰਾਬ ਕਹਿੰਦੇ ਨੇ, ਜਿਸ ਵੱਲ ਮੂੰਹ ਕਰਕੇ ਨਮਾਜ਼ ਪੜ੍ਹੀ ਜਾਂਦੀ ਹੈ। ਯਾਨੀ ਕਿ ਮੱਕਾ ਸ਼ਹਿਰ ਦਾ ਨਾਂ ਹੈ, ਮੱਕੇ ਦੇ ਵਿੱਚ ਮਸੀਤ ਹੈ, ਕਾਬਾ, ਕਾਬੇ ਦੇ ਵਿੱਚ, ਉਸ ਮਸੀਤ ਦੇ ਵਿੱਚ ਮਹਿਰਾਬ ਹੈ, ਇੱਕ ਖਾਸ ਥਾਂ। ਜਿਵੇਂ ਅਸੀਂ ਕਹਿ ਸਕਦੇ ਹਾਂ ਵੀ ਗੁਰਦੁਆਰੇ ਦਾ ਕੰਪਲੈਕਸ ਤਾਂ ਬਹੁਤ ਵੱਡਾ ਵੀ ਹੋ ਸਕਦਾ, ਪਰ ਮੁੱਖ ਜਗ੍ਹਾ ਗੁਰਦੁਆਰੇ 'ਚ ਕਿਹੜੀ ਹੁੰਦੀ ਹੈ? ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ, ਮੁੱਖ ਜਗ੍ਹਾ ਤਾਂ ਇਹੀ ਹੋਏਗੀ ਨਾ। ਇਸੇ ਤਰ੍ਹਾਂ ਮੱਕਾ ਸ਼ਹਿਰ ਹੋ ਗਿਆ, ਮੱਕੇ ਦੇ ਵਿੱਚ ਮਸੀਤ ਹੈ, ਕਾਬਾ, ਉਸ ਮਸੀਤ ਦੇ ਵਿੱਚ ਮੁੱਖ ਸਥਾਨ ਕਿਹੜਾ ਹੈ? ਮਹਿਰਾਬ। ਤੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਇਸ ਭਾਵ ਨੂੰ ਫਿਰ ਅੱਗੇ ਬਿਆਨ ਕਰਦੇ, ਅਖੀਰ ਦੇ ਉੱਤੇ ਜਿਹੜੀ ਗੱਲ ਕਹੀ, ਫਿਰਿਆ ਮੱਕਾ ਕਲਾ ਦਿਖਾਰੀ। ਹੁਣ ਵੱਲ ਇੰਨਾ ਕੀ ਸਮਝਣ ਵਾਲਾ ਸੀ ਵੀ ਮੱਕੇ ਵਿੱਚ ਕੋਈ ਜਾਂਦਾ ਹੈ, ਮੱਕੇ ਦੇ ਵਿੱਚ ਬਣੀ ਮਸੀਤ ਵਿੱਚ ਐਂਟਰ ਕਰਦਾ ਹੈ, ਉਸ ਕੰਪਲੈਕਸ ਦੇ ਵਿੱਚ ਬੈਠ ਕੇ ਲੰਮਾ ਪੈ ਕੇ ਆਪਣੇ ਪੈਰ, ਆਪਣੇ ਕਦਮ ਉਸ ਮਹਿਰਾਬ, ਉਸ ਕੇਂਦਰੀ ਜਗ੍ਹਾ ਵੱਲ ਪਸਾਰ ਲੈਂਦਾ ਹੈ, ਕੇਵਲ ਇੱਕ ਸੁਨੇਹਾ ਦੇਣ ਵਾਸਤੇ। ਬੜੀ ਸੂਖਮ ਜਿਹੀ ਗੱਲ ਹੈ, ਕੋਈ ਬੰਦਾ ਸਾਡੇ ਧਰਮ ਸਥਾਨ 'ਤੇ ਇਸ ਤਰ੍ਹਾਂ ਬੈਠਾ ਹੋਵੇ, ਕਦਮ ਉਹਦੇ ਮੁੱਖ ਸਥਾਨ ਵੱਲ ਹੋਣ 'ਤੇ ਅਸੀਂ ਉਸਨੂੰ ਹਲੂਣਾ ਦੇ ਕੇ ਕਹਿ ਹੀ ਦਿੰਦੇ ਵੀ ਭਾਈ ਸਾਹਿਬ ਪੈਰ ਆਪਣੇ ਇੱਧਰ ਨੂੰ ਕਰੋ, ਇੱਧਰ ਤੁਸੀਂ ਇਸ ਤਰ੍ਹਾਂ ਨਹੀਂ ਲੇਟ ਸਕਦੇ। ਤੋ ਇਹ ਇੱਕ ਰੂਲ ਹੈ, ਇੱਕ ਨਿਯਮ ਹੈ, ਪਰ ਗੁਰੂ ਪਾਤਸ਼ਾਹ ਜਾਣਦੇ ਸਨ ਵੀ ਇੱਥੇ ਨਿਯਮ ਕੀ ਹੈ, ਪਰ ਇਹਦਾ ਉਲੰਘਣ ਇਸ ਕਰਕੇ ਕਰਨਾ ਪਿਆ ਵੀ ਉਹ ਸਾਰਿਆਂ ਨੂੰ ਆਕਰਸ਼ਿਤ ਕਰਨਾ ਚਾਹੁੰਦੇ ਨੇ ਆਪਣੇ ਵੱਲ, ਵੀ ਜਿਹੜੀ ਗੱਲ ਤੁਸੀਂ ਪਾਕ ਕੁਰਾਨ ਚੋਂ ਪੜ੍ਹਦੇ ਹੋ ਵੀ ਖੁਦਾ ਲਾ ਮਕਾਨ ਹੈ ਤੇ ਲਾ ਸ਼ਰੀਕ ਹੈ, ਦੋਵਾਂ ਦਾ ਮਾਇਨਾ ਅਰਥ ਇਹ ਬਣਦਾ ਹੈ ਕਿ ਉਹਦੇ ਵਰਗਾ ਕੋਈ ਹੋਰ ਨਹੀਂ, ਉਹਦਾ ਕੋਈ ਸ਼ਰੀਕ ਨਹੀਂ ਹੋ ਸਕਦਾ। ਤੇ ਇੱਕ ਗੱਲ ਵੀ ਉਹ ਲਾ ਮਕਾਨ ਮਤਲਬ ਉਹ ਕਿਸੇ ਇੱਕ ਜਗ੍ਹਾ ਦਾ ਮੁਥਾਜ ਨਹੀਂ ਹੈ ਕਿ ਅਸੀਂ ਇਹ ਬਿਲਡਿੰਗ ਬਣਾਈ। ਅਸੀਂ ਕਈ ਵਾਰ ਗੁਰਦੁਆਰੇ ਨੂੰ ਵੀ ਅਸੀਂ ਰੱਬ ਦਾ ਘਰ ਕਹਿਣ ਲੱਗ ਪੈਂਦੇ ਹਾਂ, ਨਹੀਂ, ਗੁਰਦੁਆਰਾ ਗੁਰਦੁਆਰਾ ਹੀ ਹੈ, ਰੱਬ ਦਾ ਘਰ ਤਾਂ ਸਾਰੀ ਖਲਕਤ ਹੀ ਹੈ। ਇਹ ਜਗ ਸੱਚਾ ਕੀ ਹੈ? ਕੋਠੜੀ। ਕਿ ਜਿਸ ਵੇਲੇ ਅਸੀਂ ਗੁਰਦੁਆਰੇ ਦੀਆਂ ਧਰਮ ਸਥਾਨ ਦੀਆਂ ਹੱਦਾਂ ਨਹੀਂ ਸਨ ਬਣਾਈਆਂ ਕਿ ਉਦੋਂ ਰੱਬ ਘਰ ਤੋਂ ਵਾਂਝਾ ਸੀ, ਉਹਦੇ ਕੋਲ ਘਰ ਨਹੀਂ ਸੀ। ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਬੜਾ ਸਪਸ਼ਟ ਉਚਾਰਨ ਕੀਤਾ ਵੀ ਇਹ ਸਾਰਾ ਜਗਤ ਹੀ ਉਹਦਾ ਘਰ ਹੈ। ਇਹ ਜਗ ਸੱਚਾ ਕੀ ਹੈ? ਕੋਠੜੀ, ਸੱਚੇ ਕਾ ਵਿੱਚ ਵਾਸ। ਤੋ ਗੁਰਦੁਆਰੇ ਦਾ ਭਾਵ ਹੈ ਗੁਰੂ ਦੇ ਰਾਹੀਂ ਅਕਾਲ ਪੁਰਖ ਨਾਲ ਸਾਂਝ ਬਣਾਉਣ ਦੀ ਜਿਹੜੀ ਜਗ੍ਹਾ ਹੈ, ਗੁਰੂ ਦਾ ਥੋਟ, ਗੁਰੂ ਦਾ ਵਿਚਾਰ, ਗੁਰੂ ਦਾ ਉਪਦੇਸ਼, ਜਿਸ ਜਗ੍ਹਾ ਤੇ ਅਸੀਂ ਰਲ ਮਿਲ ਬੈਠ ਕੇ ਸਮਝਦੇ ਹਾਂ। ਧੰਨ ਧੰਨ ਸਤ ਸੰਗਤ ਚਟਸ਼ਾਲ ਹੈ। ਤੋ ਸਤਿਗੁਰੂ ਜੀ ਨੇ ਆਪਣੀ ਮੁਬਾਰਕ ਬਾਣੀ ਦੇ ਵਿੱਚ ਇਸ ਗੱਲ ਨੂੰ ਥਾਂ ਥਾਂ ਤੇ ਬਿਆਨ ਕੀਤਾ ਵੀ ਉਹਦੀ ਸੱਤਾ ਕਿਸੇ ਇੱਕ ਜਗ੍ਹਾ ਦੀ ਮੁਥਾਜ ਨਹੀਂ, ਹਰ ਜਗ੍ਹਾ ਦੇ ਉੱਤੇ ਹੈ ਉਹ। ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ। ਸੰਤੋ ਘੱਟ ਘੱਟ ਰਹਿਆ ਸਮਾਏ, ਘੱਟ ਘੱਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ। ਤੋ ਗਰੀਬ ਨਵਾਜ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਵੀ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ, ਉਹਦੀ ਸੱਤਾ ਕਰਕੇ ਸਾਰਾ ਜਗਤ ਮੌਲ ਰਿਹਾ, ਖੇਡ ਰਿਹਾ, ਪ੍ਰੋਸੈਸ ਕਰ ਰਿਹਾ, ਜਿੰਨਾ ਮਟੀਰੀਅਲ ਹੈ ਪ੍ਰੋਸੈਸ ਵਿੱਚ ਹੈ ਉਹਦੀ ਸੱਤਾ ਕਰਕੇ ਹੈ। ਇਸ ਵਾਸਤੇ ਮਹਾਰਾਜ ਉਹਨੂੰ ਕਹਿੰਦੇ ਨੇ ਵੀ ਸੋਈ ਮੌਲਾ ਜਿਨ ਜੱਗ ਮੌਲਿਆ, ਹਰਿਆ ਕੀ ਆ ਸੰਸਾਰ, ਆਪ ਖਾਕ ਤਨ ਬੰਧ ਰਹਾਈ। ਆਪ ਦਾ ਮਤਲਬ ਹੈ ਪਾਣੀ ਤੇ ਖਾਕ ਦਾ ਮਤਲਬ ਹੈ ਮਿੱਟੀ। ਪਾਣੀ ਤੇ ਮਿੱਟੀ ਨੂੰ ਜਿਵੇਂ ਸਾਡਾ ਸਰੀਰ ਹੈ ਇਹਨੂੰ ਬੰਨ ਕੇ ਰੱਖਿਆ ਹੋਇਆ ਉਸਨੇ। ਤੋ ਪਾਤਸ਼ਾਹ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਜਿਸ ਵੇਲੇ ਉਹਨਾਂ ਨੇ ਇਹ ਵਿਚਾਰ ਇਹ ਨੁਕਤਾ ਉਹਨਾਂ ਦੇ ਸਾਹਮਣੇ ਉਠਾਇਆ, ਇਹ ਸੱਚਾਈ ਹੈ, ਤਾਂ ਸੁਭਾਵਕ ਸੀ ਉਹਨਾਂ ਦੇ ਇਸ ਖਿਆਲ ਨੂੰ ਸੁਣਨ ਵਾਸਤੇ ਚਾਰੇ ਤਰਫਾਂ ਤੋਂ ਲੋਕ ਇਕੱਠੇ ਹੁੰਦੇ, ਸਾਰੇ ਸ਼ਹਿਰ ਵਿੱਚ ਇਸ ਗੱਲ ਦੀ ਚਰਚਾ ਚੱਲਦੀ। ਇਸ ਨੂੰ ਪੰਜਾਬੀ ਦੇ ਮੁਹਾਵਰੇ ਦੇ ਵਿੱਚ ਫਿਰਨਾ ਕਿਹਾ ਜਾਂਦਾ ਹੈ ਕਿ ਸਾ ਵੇਖੋ ਸਾਰਾ ਸ਼ਹਿਰ ਫਿਰਿਆ ਪਿਆ, ਸਾਰੀ ਦੁਨੀਆ ਘੁੰਮੀ ਪਈ ਹੈ। ਇਹ ਸਾਡੇ ਆਮ ਮੁਹਾਵਰੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵੀ ਅਸੀਂ ਗੱਲ ਕਰ ਰਹੇ ਸਾਂ ਵੀ ਹਰ ਨਾਮ ਨਾ ਸਿਮਰੈ ਸਾਧ ਸੰਗ ਤੈ ਤਨ ਉੱਡੈ ਖੇ, ਵੀ ਜਿਹੜੇ ਸਾਧ ਸੰਗਤ ਗੁਰੂ ਦੀ ਸੋਭਤ ਵਿੱਚ ਬੈਠ ਕੇ ਗੁਰੂ ਦੀ ਨੇੜਤਾ ਵਿੱਚ ਆ ਕੇ ਅਕਾਲ ਪੁਰਖ ਦੀ ਹੋਂਦ ਦਾ ਅਹਿਸਾਸ ਨਹੀਂ ਕਰਦੇ, ਨਾਮ ਨੂੰ ਸਿਮਰਦੇ ਨਹੀਂ ਹਨ, ਉਹਨਾਂ ਦੇ ਤਨ ਦੀ ਮਿੱਟੀ ਉੱਡਦੀ ਹੈ। ਹੁਣ ਇਹ ਉਵੇਂ ਦਾ ਹੀ ਮੁਹਾਵਰਾ ਜਿਵੇਂ ਆਪਾਂ ਆਮ ਸੰਸਾਰ ਦੇ ਮਨੁੱਖ ਨੂੰ, ਜਿਹੜਾ ਉਹ ਬਦੀ ਕਮਾਉਣ ਵਾਲਾ ਹੋਵੇ, ਮੰਦਾ ਅਮਲ ਕਰ ਲਏ, ਆਪਣੀ ਸਾਰੀ ਇੱਜ਼ਤ ਆਬਰੂ ਗਵਾ ਲਵੇ, ਤਾਂ ਉਹਦੇ ਪਰਿਵਾਰ ਦੇ ਬੰਦੇ ਕਹਿ ਦਿੰਦੇ ਨੇ ਤੂੰ ਆਪਣੇ ਨਾਲ ਨਾਲ ਸਾਡੀ ਵੀ ਮਿੱਟੀ ਪੁੱਟ ਸੁੱਟੀ ਹੈ, ਸਾਡੀ ਖਾਕ ਉਡਾ ਦਿੱਤੀ ਹੈ ਤੂੰ ਸਾਰੀ ਦੁਨੀਆ 'ਚ। ਹੁਣ ਆਮ ਮੁਹਾਵਰੇ ਪਾਤਸ਼ਾਹ ਨੇ ਇਸੇ ਕਰਕੇ ਠੇਠ ਆਮ ਬੋਲੀ ਵਿੱਚ, ਸਧਾਰਨ ਬੋਲੀ ਵਿੱਚ ਆਪਣਾ ਉਪਦੇਸ਼ ਦਿੱਤਾ ਵੀ ਜਿਹੜੀ ਗੱਲ ਲੋਕਾਂ ਨੂੰ ਸਹਿਜ ਨਾਲ ਸਪਸ਼ਟ ਤਰੀਕੇ ਨਾਲ ਸਮਝ ਆ ਜਾਂਦੀ ਹੈ ਉਹਦੇ ਰਾਹੀਂ ਆਪਣੀ ਗੱਲ ਲੋਕਾਂ ਦੇ ਜ਼ਿਹਨ ਵਿੱਚ ਪਾਈ, ਆਪਣਾ ਉਪਦੇਸ਼ ਲੋਕਾਂ ਦੇ ਮਨਾਂ ਵਿੱਚ ਟਿਕਾਇਆ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹੀ ਵਜ੍ਹਾ ਸੀ ਵੀ ਉਹ ਜਿੱਥੇ ਜਾਂਦੇ ਸਨ ਇੰਨੇ ਸਧਾਰਨ ਲਹਿਜ਼ੇ ਵਿੱਚ ਤਰੀਕੇ ਦੇ ਨਾਲ ਉਹਨਾਂ ਦੀ ਬੋਲੀ ਵਿੱਚ ਜਦੋਂ ਉਪਦੇਸ਼ ਦਿੱਤਾ ਜਾਂਦਾ ਕਿਸੇ ਨੂੰ ਬੋਝਲ ਨਹੀਂ ਲੱਗਦਾ, ਉਹਨੂੰ ਗੱਲ ਸਮਝ ਵਿੱਚ ਪੈਂਦੀ ਹੈ ਵੀ ਮਹਾਰਾਜ ਕਿਸ ਪਾਸੇ ਵੱਲ ਇਸ਼ਾਰਾ ਕਰ ਰਹੇ, ਕੀ ਸਮਝਾਉਣਾ ਚਾਹੁੰਦੇ ਨੇ। ਤੋ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਨੇ ਉਸ ਜਗ੍ਹਾ ਤੇ ਮੁੱਖ ਉਪਦੇਸ਼ ਕੀ ਦਿੱਤਾ ਹੈ ਵੀ ਖੁਦਾ ਪਰਮੇਸ਼ਰ ਲਾ ਮਕਾਨ ਹੈ ਤੇ ਲਾ ਸ਼ਰੀਕ ਹੈ। ਲਾ ਸ਼ਰੀਕ ਦਾ ਮਤਲਬ ਕੀ ਹੈ ਵੀ ਉਹਦੇ ਬਰਾਬਰ ਦੀ ਹਸਤੀ ਕੋਈ ਨਹੀਂ। ਇਸਲਾਮ ਦੇ ਵਿੱਚ ਜਿੱਥੇ ਇੱਕ ਅੱਲਾ ਪਾਕ ਦੀ, ਇੱਕ ਖੁਦਾ ਦੀ, ਇੱਕ ਪਰਮੇਸ਼ਰ ਦੀ ਹਸਤੀ ਨੂੰ ਪ੍ਰਵਾਨ ਕੀਤਾ ਹੈ, ਉੱਥੇ ਉਹਦੀ ਐਕਸਪਲੇਨੇਸ਼ਨ ਕਰਦਿਆਂ ਹੋਇਆਂ ਉਹੀ ਵਿਗਾੜ ਉੱਥੇ ਵੀ ਪੈਦਾ ਹੋਇਆ ਵੀ ਜਾਨੀ ਕਿ ਮੀਂਹ ਕੌਣ ਪਵਾ ਰਿਹਾ ਜੀ, ਇਹ ਫਲਾਨਾ ਫਰਿਸ਼ਤਾ ਪਵਾ ਰਿਹਾ, ਮੌਤ ਕੌਣ ਲਿਆ ਰਿਹਾ ਜੀ, ਇਹ ਹਜ਼ਰਤ ਇਜ਼ਰਾਈਲ ਲਿਆ ਰਿਹਾ, ਕਿਸੇ ਨੂੰ ਰੋਜੀ ਕਿਵੇਂ ਪਹੁੰਚਦੀ ਹੈ ਜੀ, ਉਹਦੇ ਵਾਸਤੇ ਖੁਦਾ ਨੇ ਇੱਕ ਫਰਿਸ਼ਤਾ ਰੱਖਿਆ, ਜਾਨੀ ਕਿ ਇੱਕ ਹੈਲਪਰ ਰੱਖਿਆ ਹੋਇਆ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇੱਕ ਰੱਬ ਦੇ ਪ੍ਰਤੀ ਜਿਹੜੀ ਵਿਆਖਿਆ ਉਹ ਇਹ ਕਹਿੰਦੀ ਹੈ ਵੀ ਉਸ ਅਕਾਲ ਪੁਰਖ ਨੂੰ ਕਿਸੇ ਵੀ ਐਸੇ ਹੈਲਪਰ ਦੀ ਜ਼ਰੂਰਤ ਨਹੀਂ, ਜੋ ਕਿਸ਼ ਕਰੇ ਸੋ ਆਪੇ ਆਪ। ਇੱਥੇ ਨਾ ਕਿਸੇ ਦੇਵਤੇ ਦੀ ਹੋਂਦ ਨੂੰ ਤਸਲੀਮ ਪ੍ਰਵਾਨ ਕੀਤਾ, ਨਾ ਕਿਸੇ ਫਰਿਸ਼ਤੇ ਦੀ ਹੋਂਦ ਨੂੰ ਪ੍ਰਵਾਨ ਕੀਤਾ, ਇੱਥੇ ਸਿੱਧੀ ਜਿਹੀ ਗੱਲ ਮਹਾਰਾਜ ਨੇ ਆਖੀ ਹੈ, ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪ੍ਰਵਾਹ। ਹੁਕਮ ਦਾ ਮਤਲਬ ਹੈ ਇੱਕ ਨਿਯਮ ਵਿੱਚ, ਇਹ ਸਾਰਾ ਕੁਝ ਆਟੋਮੈਟਿਕਲੀ ਇੱਕ ਨਿਯਮ ਵਿੱਚ ਚੱਲ ਰਿਹਾ, ਮੀਂਹ ਦਾ ਪੈਣਾ, ਰੋਸ਼ਨੀ ਦਾ ਹੋਣਾ, ਖੁਰਾਕ ਪੈਦਾ ਹੋਣੀ, ਜੀਵਾਂ ਦਾ ਜੰਮਣਾ, ਜੀਵਨ ਬਤੀਤ ਕਰਨਾ, ਘਟਨਾਵਾਂ ਵਾਪਰਨਾ, ਦੁਨੀਆਂ ਤੋਂ ਜਾਣਾ, ਇਸੇ ਤਰ੍ਹਾਂ ਸਾਰੀ ਕੁਦਰਤ ਦੀ ਜਿਹੜੀ ਟੁੱਟ ਭੱਜ ਹੈ ਜਿਹਨੂੰ ਸਤਿਗੁਰੂ ਕਹਿੰਦੇ ਨੇ ਸੰਯੋਗ ਵਿਯੋਗ ਦੋਏ ਕਾਰ ਚਲਾਵੈ ਲੇਖੇ ਆਵੈ ਭਾਗ। ਤੋ ਕੇਵਲ ਇੰਨੀ ਗੱਲ ਕਹਿਣ ਨਾਲ ਗੱਲ ਨਹੀਂ ਬਣੇਗੀ ਵੀ ਇੱਕ ਰੱਬ ਨੂੰ ਮੰਨਣਾ, ਉਸ ਰੱਬ ਦਾ ਜਿਹੜਾ ਬਣਾਇਆ ਹੋਇਆ ਹੁਕਮ ਹੈ ਜਿਸ ਦੀ ਵਿਆਖਿਆ ਸਤਿਗੁਰੂ ਗੁਰੂ ਨਾਨਕ ਮਹਾਰਾਜ ਨੇ ਜਪ ਬਾਣੀ ਦੇ ਵਿੱਚ ਕੀਤੀ ਹੈ, ਉਸ ਹੁਕਮ ਦੀ ਸੱਤਾ ਨੂੰ ਵੀ ਨਾਲ ਹੀ ਪ੍ਰਵਾਨ ਕਰਨਾ ਪਏਗਾ। ਤੋ ਬਾਕੀ ਸਭ ਚੀਜ਼ਾਂ ਛੁੱਟ ਜਾਣਗੀਆਂ, ਚਾਹੇ ਉਹ ਦੇਵੀ ਦੇਵਤਿਆਂ ਦੀ ਸੱਤਾ ਹੋਵੇ, ਚਾਹੇ ਉਹ ਫਰਿਸ਼ਤਿਆਂ ਦੀ ਹੋਂਦ ਨੂੰ ਮੰਨਣ ਦੀ ਗੱਲ ਹੋਵੇ, ਚਾਹੇ ਉਹ ਸਧਾਰਨ ਧਾਰਮਿਕ ਵਿਅਕਤੀਆਂ ਨੂੰ ਰੱਬ ਦੇ ਬਰਾਬਰ, ਰੱਬ ਦੇ ਨੇੜੇ ਖੜਨ ਦੀ ਕਹਾਣੀ ਹੋਵੇ, ਚਾਹੇ ਉਹ ਸੰਸਾਰ ਅੰਦਰ ਧਰਮ ਦੀ ਦੁਨੀਆਂ 'ਚ ਫੈਲੇ ਹੋਏ ਅੰਧ ਵਿਸ਼ਵਾਸ, ਵਾਰ ਤੇ ਸਰਾਪ ਦੇ ਨਾਂ ਦੇ ਉੱਤੇ ਹੋਣ, ਚਾਹੇ ਉਹ ਭਵਿੱਖ ਦੇ ਸੌਦੇ ਕਰਨ ਦੀਆਂ ਦੁਕਾਨਾਂ ਹੋਣ, ਇਹਨਾਂ ਸਾਰੀਆਂ ਚੀਜ਼ਾਂ ਦਾ ਕੋਈ ਮੁੱਲ ਨਹੀਂ ਰਹੇਗਾ, ਕਿਉਂਕਿ ਉੱਥੇ ਸਾਰਾ ਕੁਝ, ਸਾਰਾ ਗੇੜ ਹੁਕਮ ਦੇ ਤਲ ਉੱਤੇ ਚੱਲ ਰਿਹਾ। ਤੋ ਪਾਤਸ਼ਾਹ ਨੇ ਇਸੇ ਕਰਕੇ ਬਾਣੀ 'ਚ ਫਰਮਾਇਆ, ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਜਿਸਨੇ ਹੁਕਮ ਨੂੰ ਪਛਾਣਿਆ ਉਹਨੇ ਭੇਦ ਜਾਣ ਲਿਆ, ਉਸਨੇ ਇਹ ਗੁੱਝੀ ਗੱਲ ਸਮਝ ਲਈ। ਤੋ ਪਾਤਸ਼ਾਹ ਧੰਨ ਗੁਰੂ ਨਾਨਕ ਮਹਾਰਾਜ ਦਾ ਉੱਥੇ ਜਾ ਕੇ ਲਾ ਮਕਾਨ ਹੋਣਾ ਤੇ ਲਾ ਸ਼ਰੀਕ ਹੋਣਾ ਖੁਦਾ ਦਾ, ਇਹ ਸੁਨੇਹਾ ਜਿਹੜਾ ਇਹ ਸਤਿਗੁਰੂ ਜੀ ਨੇ ਉੱਥੇ ਮੁੱਖ ਧਾਰਮਿਕ ਅਸਥਾਨ ਦੇ ਉੱਤੇ ਦਿੱਤਾ। ਦਰਅਸਲ ਗੱਲਾਂ ਕੁਝ ਇਸ ਰੂਪ ਵਿੱਚ ਵੀ ਬਣਦੀਆਂ ਨੇ। 360 ਮੂਰਤੀਆਂ ਸਨ ਕਾਬੇ ਦੀ ਇਮਾਰਤ ਦੇ ਵਿੱਚ ਜਦੋਂ ਹਜ਼ਰਤ ਮੁਹੰਮਦ ਸਾਹਿਬ ਨੇ ਬੁੱਤ ਪ੍ਰਸਤੀ ਦਾ ਵਿਰੋਧ ਸ਼ੁਰੂ ਕੀਤਾ ਔਰ ਉਹਨਾਂ ਨੇ ਉਹਨਾਂ ਨੂੰ ਮੱਕਾ ਛੱਡਣਾ ਪਿਆ ਵਿਰੋਧ ਕਾਰਨ। ਜਿਸ ਦਿਨ ਉਹਨਾਂ ਨੇ ਮੱਕੇ ਤੋਂ ਆਪਣਾ ਕਦਮ ਪੁੱਟਿਆ ਮਦੀਨੇ ਵੱਲ ਨੂੰ, ਉਹਨੂੰ ਉਹਨਾਂ ਦੀ ਭਾਸ਼ਾ 'ਚ ਹਿਜਰਤ ਕਰਨਾ ਕਹਿੰਦੇ ਨੇ ਉਰਦੂ 'ਚ। ਇੱਕ ਹੁੰਦਾ ਟਰੈਵਲ ਕਰਨਾ, ਸਫ਼ਰ ਕਰਨਾ। ਸਫ਼ਰ ਸੁਖਾਵਾਂ ਵੀ ਹੋ ਸਕਦਾ ਹੈ ਅਤੇ ਸਫ਼ਰ ਦੁਖਾਵਾਂ ਵੀ ਹੋ ਸਕਦਾ ਹੈ, ਪਰ ਹਿਜਰਤ ਦਾ ਮਤਲਬ ਹੁੰਦਾ ਹੈ, ਹਿਜਰ ਵਿਛੋੜੇ ਨੂੰ ਕਹਿੰਦੇ ਨੇ। ਇੱਕ ਜਗ੍ਹਾ ਨਾਲੋਂ ਤੁਹਾਡਾ ਵਿਛੋੜਾ ਪੈ ਰਿਹਾ ਮਜਬੂਰਨ, ਤੁਹਾਨੂੰ ਨਾ ਚਾਹੁੰਦਿਆਂ ਜਾਣਾ ਪੈ ਰਿਹਾ ਦੂਜੇ ਪਾਸੇ ਵੱਲ ਨੂੰ। ਉਹਨੂੰ ਸਧਾਰਨ ਸਫ਼ਰ ਨਹੀਂ ਕਿਹਾ ਜਾਂਦਾ, ਉਹਨੂੰ ਹਿਜਰਤ ਕਰਨਾ ਕਿਹਾ ਜਾਂਦਾ। ਉਸ ਹਿਜਰਤ ਵਾਲੇ ਦਿਨ ਤੋਂ ਹੀ ਇਸਲਾਮ ਦੇ ਸਕਾਲਰਾਂ ਨੇ, ਵਿਦਵਾਨਾਂ ਨੇ ਹਿਜਰੀ ਕੈਲੰਡਰ ਦੀ ਸ਼ੁਰੂਆਤ ਕੀਤੀ। ਇਹਦਾ ਤਰਕ ਉਹ ਇਹ ਦਿੰਦੇ ਨੇ ਵੀ ਕੈਲੰਡਰ ਤੇ ਅਸੀਂ ਆਪਣਾ ਬਣਾਉਣਾ ਹੀ ਸੀ, ਚਾਹੇ ਅਸੀਂ ਉਹਨਾਂ ਦੇ ਹਜ਼ਰਤ ਮੁਹੰਮਦ ਸਾਹਿਬ ਦੇ ਜਨਮ ਤੋਂ ਬਣਾ ਲੈਂਦੇ, ਚਾਹੇ ਉਹਨਾਂ ਦੀ ਵਫਾਤ ਸੰਸਾਰ ਤੋਂ ਜਾਣ ਤੋਂ ਉਸ ਦਿਨ ਜਾਂ ਕਿਸੇ ਹੋਰ ਵੀ ਦਿਨ ਨੂੰ ਮਿੱਥ ਲੈਂਦੇ, ਪਰ ਉਸ ਦਿਨ ਤੋਂ ਕੈਲੰਡਰ ਦੀ ਸ਼ੁਰੂਆਤ ਕਰਨ ਦਾ ਕਾਰਨ ਇਹ ਹੈ ਵੀ ਇਸਲਾਮ ਦੇ ਨਾਲ ਸੰਬੰਧਿਤ ਹਰ ਮੋਮਨ ਦੇ ਧੁਰ ਮਸਤਕ ਹਿਰਦੇ ਦੇ ਵਿੱਚ ਚੇਤਨਾ ਵਿੱਚ ਇਹ ਗੱਲ ਟਿਕ ਜਾਏ ਵੀ ਇੱਕ ਅੱਲਾ ਦੀ ਗੱਲ ਸੁਣਾਉਂਦਿਆਂ ਹੋਇਆਂ, ਇਸਲਾਮ ਦਾ ਅਹਿਲੇ ਇਸਲਾਮ ਦਾ ਪੈਗਾਮ ਦਿੰਦਿਆਂ ਹੋਇਆਂ ਸਾਡੇ ਪੈਗੰਬਰ ਨੂੰ ਮਜਬੂਰੀ ਵੱਸ ਆਪਣਾ ਨਗਰ ਛੱਡਣਾ ਪੈ ਗਿਆ ਸੀ। ਇਹ ਦਰਦ ਸਾਡੀ ਕੌਮ ਦੇ ਚੇਤਿਆਂ ਵਿੱਚ ਰਹਿਣਾ ਚਾਹੀਦਾ। ਇਹਨੂੰ ਉਹਨਾਂ ਨੇ ਜ਼ਿੰਦਾ ਕਰ ਲਿਆ। ਅੱਜ ਹਿਜਰੀ ਕੈਲੰਡਰ ਕੇਵਲ ਹਿਜਰੀ ਕੈਲੰਡਰ ਹੀ ਨਹੀਂ ਹੈ, ਆਪਣੇ ਪੈਗੰਬਰ ਦੇ ਸ਼ਹਿਰ ਦੇ ਨਿਕਾਲੇ ਦੇ ਉਸ ਦਰਦ ਨੂੰ ਚੇਤੇ ਕਰਨ ਦਾ ਇੱਕ ਸਾਧਨ ਵੀ ਹੈ। ਹੁਣ ਇਸ ਲਿਹਾਜ਼ ਦੇ ਨਾਲ ਜੇ ਅਸੀਂ ਆਪਣੀ ਕੌਮੀਅਤ ਵੱਲ ਤੱਕੀਏ ਤਾਂ ਅਸੀਂ ਅਜੇ ਬਹੁਤ ਪਿੱਛੇ ਹਾਂ, ਬਹੁਤ ਪਿੱਛੇ, ਕਿਉਂਕਿ ਅਸੀਂ ਜਿਨ੍ਹਾਂ ਨੇ ਸੱਚ ਦਾ ਸੁਨੇਹਾ ਸੰਸਾਰ ਨੂੰ ਦਿੱਤਾ, ਜਿਨ੍ਹਾਂ ਨੇ ਇੰਨਾ ਸੰਘਰਸ਼ ਸਟਰਗਲ ਕੀਤਾ, ਉਹਨਾਂ ਦੇ ਉਹ ਬੜੇ ਅਹਿਮ ਦਿਨ ਜਿਹੜੇ ਸਨ ਉਹ ਸਾਡੇ ਚੇਤਿਆਂ ਦੇ ਵਿੱਚੋਂ ਖੁਰ ਚੁੱਕੇ ਨੇ, ਭੁੱਲਦੇ ਜਾ ਰਹੇ ਨੇ। ਇਹੀ ਕਾਰਨ ਹੈ ਸਾਡੀ ਸਪੇਟ ਦੇ ਮਰਨ ਦਾ ਵੀ ਇਹੀ ਕਾਰਨ ਹੈ। ਗਿਆਨੀ ਸੋਹਣ ਸਿੰਘ ਸੀਤਲ ਨੇ ਇੱਕ ਗੱਲ ਲਿਖੀ, ਉਹ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਸਾਰੀ ਮਨੁੱਖਤਾ ਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਹੋਂਦ, ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਸਦੀਵ ਅਕਾਲੀ ਹੈ, ਪਰ ਜੇ ਕੌਮ ਨੇ ਜੀਣਾ ਤਾਂ ਉਹਨੂੰ ਆਪਣੇ ਇਤਿਹਾਸ ਨੂੰ ਆਪਣੇ ਚੇਤਿਆਂ ਦੇ ਵਿੱਚ ਟਿਕਾਉਣਾ ਪਵੇਗਾ। ਕਿਸੇ ਵੀ ਕੌਮ ਦੀ ਹੋਂਦ ਜਿੱਥੇ ਉਹਦੇ ਫਲਸਫੇ ਨਾਲ ਜੁੜੀ ਹੁੰਦੀ ਹੈ ਉੱਥੇ ਉਹਦੀ ਹਿਸਟਰੀ ਦੀ ਸਪੇਟ ਨਾਲ ਜੁੜੀ ਹੁੰਦੀ ਹੈ ਔਰ ਉਸ ਸਪੇਟ ਨੂੰ ਪ੍ਰੈਕਟੀਕਲ ਕਮਾਇਆ ਜਾਂਦਾ ਹੈ ਦੁੱਖਾਂ ਚੋਂ ਨਿਕਲ ਕੇ, ਤਕਲੀਫਾਂ ਚੋਂ ਨਿਕਲ ਕੇ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਮਹਾਰਾਜ ਨੇ ਜਿਹੜਾ ਇਹ ਫਲਸਫਾ ਸਾਨੂੰ ਗੁਰਬਾਣੀ ਦੇ ਰੂਪ ਵਿੱਚ ਦਿੱਤਾ, ਇਹਦੇ ਵਿੱਚ ਉਹਨਾਂ ਨੇ ਥਾਂ ਪੁਰਥਾਂ ਅਕਾਲ ਪੁਰਖ ਦੀ ਯਾਦ, ਉਹਦੇ ਸਿਮਰਨ, ਭਗਤੀ, ਇਬਾਦਤ, ਬੰਦਗੀ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਵਰਤੋਂ ਵਿੱਚ ਆਏ। ਤੋ ਭਗਤ ਜੀ ਕਹਿੰਦੇ ਨੇ ਚਿੱਤ ਸਿਮਰਨ ਕਰੋ, ਮੈਂ ਆਪਣੇ ਚੇਤੇ ਦੇ ਵਿੱਚ ਸਮਰਨ ਕਰਦਾ, ਅਹਿਸਾਸ ਕਰਦਾ, ਅਹਿਸਾਸ ਨੂੰ ਪਾਲਦਾ, ਉਹਦੀ ਹੋਂਦ ਹੈ, ਸਰਵ ਵਿਆਪੀ ਹੈ, ਉਹਦੀ ਜੋਤ ਕਰਕੇ ਸਾਰਾ ਸੰਸਾਰ ਰੋਸ਼ਨ ਹੈ। ਦੂਸਰੀ ਗੱਲ ਕਹਿੰਦੇ ਨੇ ਨੈਣ ਅਵਿਲੋਕਨੋ, ਅੱਖਾਂ ਦੇ ਨਾਲ ਮੈਂ ਉਸਦਾ ਤੱਕਦਾ ਹਾਂ, ਨਿਹਾਰਦਾ। ਅਵਲੋਕਨ ਦਾ ਅਰਥ ਹੁੰਦਾ ਨਿਹਾਰਨਾ, ਇੱਕ ਹੁੰਦਾ ਸਧਾਰਨ ਵੇਖਣਾ, ਹਰ ਭਾਸ਼ਾ ਦਾ ਆਪਣਾ ਇੱਕ ਸਵਾਦ ਹੁੰਦਾ, ਇੱਕ ਹੁੰਦਾ ਵੇਖਣਾ ਸਧਾਰਨ ਤਰੀਕੇ ਨਾਲ ਤੁਸੀਂ ਸਾਰੇ ਜਗਤ ਨੂੰ ਵੇਖਦੇ ਹੋ, ਪਰ ਕੋਈ ਚੀਜ਼ ਤੁਹਾਨੂੰ ਆਪਣੇ ਵੱਲ ਖਿੱਚਦੀ ਹੈ, ਤੁਸੀਂ ਉਸ ਨੂੰ ਬੜੇ ਸਹਿਜ ਨਾਲ ਜਿਸ ਵੇਲੇ ਤੱਕਦੇ ਹੋ ਤੇ ਤੁਹਾਡੇ ਅੰਦਰ ਕੁਝ ਫੀਲਿੰਗ ਆਉਂਦੀ ਹੈ, ਉਹਨੂੰ ਕਹਿੰਦੇ ਨੇ ਨਿਹਾਰਨਾ, ਅਵਲੋਕਨ ਕਰਨਾ। ਕਹਿੰਦੇ ਜਿਸ ਵੇਲੇ ਮੈਂ ਜਗਤ ਨੂੰ ਵੇਖਦਾ, ਸੰਸਾਰ ਨੂੰ ਵੇਖਦਾ, ਤਾਂ ਮੈਂ ਸਧਾਰਨ ਢੰਗ ਨਾਲ ਮੈਂ ਉਹਦੇ ਵਿੱਚੋਂ ਅਹਿਸਾਸ ਪਾਉਂਦਾ ਵੀ ਇੰਨੀ ਖੂਬਸੂਰਤ ਕਾਇਨਾਤ ਤੇ ਕੁਦਰਤ ਮੇਰੇ ਮਾਲਕ ਨੇ ਕਿਵੇਂ ਰਚੀ ਹੈ। ਸਾਰੀ ਕੁਦਰਤ ਦੇ ਹਰ ਇੱਕ ਪੱਖ ਨੂੰ ਵੇਖਦਿਆਂ ਹੋਇਆਂ ਮੇਰਾ ਧਿਆਨ ਇਹਦੇ ਰਚਨ ਹਾਰੇ ਵੱਲ ਜਾਂਦਾ, ਨੈਣ ਅਵਿਲੋਕਨੋ, तीसरी गल कहिंदे ने श्रवण बाणी सुजस पूर रखो। श्रवण कहिंदे ने सुन स्रोत नूं सुनना। मैं अपने कन्ना दे विच उस अकाल पुरख दे सुजस सोहणे जस सोहणी वडियाई उहदे गुणां नूं भर के रखदा हां। यानी कि मैं अपनी स्रोत विच वी उहदी वडियाई नूं वसा के रखदा। भी उह गल दसो जिहड़ी उस सिरजणहार दी वडियाई नूं ज़ाहर ते प्रगट करदी होवे। तो इस तरह वह कहिंदे ने मनसो मधुकर करो। चौथी गल अपने मन नूं मधुकर। मधु कहिंदे ने शहद नूं ते मधुकर कहिंदे ने शहद नूं इकट्ठा करन वाली मक्खी। भवरे नूं वी मधुकर कहिंदे ने। कारण एक फुल नैचुरल तौर दे उत्ते जदों खिड़दा है शहद दी मक्खी होवे ते चाहे भवरा होवे उस फुल दे विचकारले हिस्से दे उत्ते आके बैठदा है। फुल दा विचकारला हिस्सा जिहदे नाल सारियां पंखड़ियां दा मूल जड़ बेस अटैच है। सारियां पंखड़ियां नूं रस रूप रंग वह विचकारले हिस्से तो मिलदा उहनूं मकरंद कहिंदे ने। तुसीं गौर करना भी भवरा जिहड़ा वह कदे टाणी उत्ते जां इधर उधर नहीं। मक्खी जिहड़ी है शहद वाली है उहनूं जे रस लैणा है तो उहनूं फुल दे विचकारले हिस्से दे उत्ते आके ही बैठना पवेगा क्योंकि उत्थे ही रस है। ये कुदरती तौर उत्ते नैचुरली वह जिस वेले भी उहने खुराक लैण वास्ते आउणा है तो उहने विचकारले हिस्से दे उत्ते पहुंच जाणा है। मनसो मधुकर करो। मन नूं मैं इवें भवरा बनाया होया है जिहड़ा काल पुरख प्रभु दे नाम दा उहदे गुणां दा रस ग्रहण करदा है। मैं अक्सर इहदे नाल इक जुड़ी हुई उदाहरण दिंदा कि गुरु ग्रंथ साहिब महाराज दा जिहड़ा उपदेश है वह साडे लई फुल दी न्याई है। असीं सारे भवरियां वांग आउंदे हां पर साडी तकलीफ दी अवस्था यह है कि असीं टाणियां उत्ते बैठ के तुरदे हाँ। यानी कि साडी खिच दा केंद्र रुमाले होणगे चंदोआ होएगा डेकोरेशन होएगी आला दुआला होएगा बिल्डिंग दी वड्याई होएगी। सही अर्थां दे विच जो रस है जो सानू सैटिस्फाई कर सकदा है की वजह है ये असीं अपने जीवन विच तकनी है भी मैं जे 15 साल तो 20 साल तो 40 साल तो किसी ना किसी तरह गुरु ग्रंथ साहब नू अपना गुरु मन के उहदे नाल अटैच होने का दावा करदा तां ऐसे लोग भी तुसी वेखोगे सोसाइटी विच जिन्हां नू अजे भी किसी के गोडी जां पैरी हाथ लाउण की लोड़ महसूस हो रही है। यानी कि सैटिस्फाई नहीं हन। उन्हां नू किते ना किते किसी कोलों अपना भविख पुछण की दौड़ लगी हुई है। किसी कोलों उन्हां नू अपने ग्रह चाल ठीक कराउण दे अंदर भरम बैठा होया है। उन्हां नू दिनां वारां थित्तां दा भरम है। उन्हां नू कई अनगिणत भरम हो सकदे ने काउंटलैस जिन्हां की गिणती कोई नहीं। इहदा भाव यही है भी वह सैटिस्फाई नहीं जो उन्होंने हुण तक कमाया है जो सुनया उहदे तों सैटिस्फाई नहीं। तो उहदा इको ही रीजन है भी जां तां गुरु ग्रंथ साहिब जी का उपदेश उन्हां दी समझ गोचरा बन नहीं सकिया। उन्होंने अपनी बुद्ध अंदर अपनी सुरत अंदर सतगुरु के शब्द के भाव नूं वसाउण दी कोशिश ही नहीं की। बाहरी रूप में अटैच रहे उन्हां सारियां चीज़ां नाल जुड़े रहे। तो सतगुरु जी बाणी दे विच सानूं यही समझाउंदे ने भी इह बाणी जो जीउ जाणा तिस अंतर रवै हर नामा। जी करके जानना अंदरों उस शब्द के भाव न महसूस करना उन्हों ग्रहण करना उन्हों अपने अंदर जगह देनी टिका लेना। तो सतगुरु कहिंदे ने मनसो मधुकर करो चरण हिरदय धरो। मैं परमेश्वर की याद न अपने हिरदे अंदर वसाउंदा हाँ। रसन अमृत राम नाम पाखों अपनी जबान तो रसना तो रस लैण वाला पाठ स्वाद चखण वाला रसना। रसन अमृत मिठा राम नाम पाखों सर्वव्यापक। राम का अर्थ है सर्वव्यापक अकाल पुरख दी होंद दा नू असैप्ट करदा अपनी जबान दे नाल। तो अखीरले बंद विच भगत जी ने फरमाया कहण लगे साध संगत बिना भाव नहीं उपजे। दो शब्द गुरु ग्रंथ साहिब ने एक साध संगत है एक सत संगत है। साध संग का भाव है गुरु नाल रिलेशन जोड़ना। ਸਤ ਸੰਗ ਦਾ ਭਾਵ ਹੈ ਗੁਰੂ ਦੇ ਦੱਸੇ ਹੋਏ ਸਤ ਨਾਲ ਜੁੜਨਾ, ਜਿਹਦੀ ਐਕਸਪਲੇਨੇਸ਼ਨ ਗੁਰੂ ਕਰਦਾ ਹੈ। ਉਹ ਸੱਚ ਜੋ ਗੁਰੂ ਦੱਸ ਰਿਹਾ, ਉਹ ਸੱਚ ਜੋ ਸਦੀਵ ਕਾਲੀ ਹੈ, ਉਹਦੇ ਨਾਲ ਰਿਲੇਸ਼ਨ ਪੈ ਜਾਣਾ, ਯਾਨੀ ਕਿ ਗੁਰੂ ਰਾਹੀਂ ਉਸ ਸੱਚ ਤੱਕ ਪਹੁੰਚਣਾ। ਸਾਧ ਸੰਗਤ ਦੇ ਰਾਹੀਂ ਹੀ ਸਤਸੰਗੀ ਬਣਿਆ ਜਾ ਸਕਦਾ। ਤੋ ਪਾਤਸ਼ਾਹ ਜੀ ਕਹਿੰਦੇ ਨੇ ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ। ਗੁਰੂ ਦੇ ਰਿਲੇਸ਼ਨ ਵਿੱਚ ਆਏ ਬਿਨਾਂ, ਗੁਰੂ ਦੀ ਨੇੜਤਾ ਦੇ ਵਿੱਚ ਆਏ ਬਿਨਾਂ, ਗੁਰੂ ਕੋਲ ਬੈਠੇ ਬਿਨਾਂ, ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਗ੍ਰਹਿਣ ਕੀਤੇ ਬਿਨਾਂ ਅਕਾਲ ਪੁਰਖ ਨਾਲ ਪ੍ਰੇਮ ਦੀ ਸਾਂਝ ਨਹੀਂ ਪੈ ਸਕਦੀ, ਜਿਹਦੀ ਰਹਾਉ ਦੇ ਬੰਦ ਵਿੱਚ ਭਗਤ ਜੀ ਨੇ ਗੱਲ ਕੀਤੀ। ਔਰ ਅੱਗੇ ਕਹਿੰਦੇ ਨੇ ਭਾਉ ਬਿਨ ਭਗਤ ਨਹੀਂ ਹੋਏ ਤੇਰੇ। ਜੇ ਉਹ ਚੀਜ਼ ਅੰਦਰ ਪ੍ਰੇਮ ਨਹੀਂ, ਉਹ ਮੁਹੱਬਤ ਨਹੀਂ ਹੈ ਅੰਦਰ, ਉਹ ਅਹਿਸਾਸ ਅੰਦਰ ਨਹੀਂ, ਤਾਂ ਤੇਰੀ ਕਾਹਦੀ ਭਗਤੀ ਹੈ। ਜੇ ਮੇਰੇ ਵਰਗਾ ਸ਼ਖਸ ਮਾਲਾ ਫੜ ਕੇ ਬੈਠ ਕੇ ਕਹਿ ਰਿਹਾ ਮੈਂ ਜੀ ਉਹਨੂੰ ਜਾਪ ਰਿਹਾ, ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਕਾਹਦੀ ਭਗਤ ਤੇਰੇ ਅੰਦਰ। ਜੇ ਅਹਿਸਾਸ ਆ ਗਿਆ ਤਾਂ ਇਹਦੀ ਲੋੜ ਹੀ ਨਹੀਂ ਰਹਿਣੀ, ਜੇ ਅਹਿਸਾਸ ਆ ਜਾਏ ਤਾਂ ਇਹਦੀ ਜ਼ਰੂਰਤ ਹੀ ਨਹੀਂ ਰਹਿੰਦੀ। ਇਹਦੇ ਲਈ ਇੱਕ ਉਦਾਹਰਣ ਆਮ ਦਿੱਤੀ ਜਾਂਦੀ ਹੈ ਜਿਹੜੀ ਅਸੀਂ ਚੇਤੇ 'ਚ ਰੱਖ ਸਕਦੇ ਹਾਂ ਕਿ ਸਾਡੇ ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਤੋਂ ਜਿਸ ਜਿਸ ਦੀ ਉਹ ਚੀਜ਼ ਹੈ ਆਟੋਮੈਟਿਕਲੀ ਸਾਨੂੰ ਆਪਣੇ ਘਰ ਦਾ ਦੂਰ ਗਿਆ ਹੋਇਆ ਮੈਂਬਰ ਵੀ ਜਿਹੜਾ ਉਹ ਚੇਤੇ ਆਉਂਦਾ ਰਹਿੰਦਾ। ਕੋਈ ਐਸਾ ਕੰਮ, ਕੋਈ ਐਸੀ ਘਟਨਾ, ਕੋਈ ਐਸੇ ਉਹਦੇ ਨਾਲ ਬਤੀਤ ਕੀਤੇ ਹੋਏ ਪਲ ਸਾਡੇ ਚੇਤਿਆਂ 'ਚ ਵਸੇ ਰਹਿੰਦੇ ਨੇ। ਜਦੋਂ ਅਸੀਂ ਉਸ ਚੀਜ਼ ਨੂੰ ਤੱਕਦੇ ਹਾਂ ਤਾਂ ਸਾਨੂੰ ਸੁਭਾਵਿਕ ਹੀ ਉਹਦਾ ਚੇਤਾ ਆਉਂਦਾ ਵੀ ਇਹ ਉਹਦੀ ਹੈ। ਜਦੋਂ ਅਸੀਂ ਉਸ ਸਮੇਂ ਦੀ ਗੱਲ ਕਰਦੇ ਹਾਂ ਤਾਂ ਉਹ ਸਮਾਂ ਜਿਸ ਨਾਲ ਅਸੀਂ ਬਤੀਤ ਕੀਤਾ ਉਹ ਆਟੋਮੈਟਿਕਲੀ ਸਾਡੀ ਸੁਰਤ ਦੇ ਵਿੱਚ ਉਹਦਾ ਚਿੰਤਨ ਹੁੰਦਾ ਰਹਿੰਦਾ, ਉਹਦੀ ਯਾਦ ਚੱਕਰ ਲਾਉਂਦੀ ਰਹਿੰਦੀ ਹੈ। ਜੇ ਮਨੁੱਖ ਇਸ ਗੱਲ ਨੂੰ ਸਮਝ ਲੈ ਵੀ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਤਾਂ ਜਦੋਂ ਅਸੀਂ ਸਾਰੀ ਕੁਦਰਤ ਵੱਲ ਧਿਆਨ ਮਾਰਾਂਗੇ, ਉਹਦੀ ਕ੍ਰੀਏਸ਼ਨ ਵੱਲ, ਪੈਦਾ ਕੀਤੇ ਹੋਏ ਵੱਲ, ਤਾਂ ਸਾਡੇ ਅੰਦਰ ਇਹ ਅਹਿਸਾਸ ਆਪਣੇ ਆਪ ਹੀ ਗੇੜੇ ਲਾਉਂਦਾ ਰਹੇਗਾ ਵੀ ਇਹ ਕਿਸੇ ਮਨੁੱਖ ਦੀ, ਕਿਸੇ ਦੇਵੀ ਦੀ, ਕਿਸੇ ਦੇਵਤੇ ਦੀ, ਫਰਿਸ਼ਤੇ ਦੀ, ਕਿਸੇ ਇਤਿਆਦਿਕ ਇਹਨਾਂ ਚੀਜ਼ਾਂ ਦੀ ਘਾੜਤ ਨਹੀਂ, ਇਹ ਇੱਕ ਅਕਾਲ ਪੁਰਖ ਦੀ ਘਾੜਤ ਹੈ। ਬਣਾਉਣ ਵਾਲਾ ਬਣਾ ਕੇ ਆਪਣੀ ਕੁਦਰਤ ਵਿੱਚ ਬੈਠਾ ਹੈ, ਉਸੇ ਨੂੰ ਮੰਗਲਾ ਚਰਨ ਵਿੱਚ ਹਜ਼ੂਰ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਅਜੂਨੀ ਸੈ ਭੰਗ ਕਰਤਾ ਪੁਰਖ। ਕਰਤਾ ਕੀ ਹੈ? ਬਣਾਉਣ ਵਾਲਾ ਤੇ ਪੁਰਖ ਹੈ, ਬਣਾਏ ਹੋਏ ਦੇ ਵਿੱਚ ਬੈਠਾ ਹੋਇਆ, ਰਮਿਆ ਹੋਇਆ। ਤੋ ਜਦੋਂ ਅਸੀਂ ਕੁਦਰਤ ਵੱਲ ਝਾਤ ਮਾਰਾਂਗੇ ਸਾਡੀ ਸੁਰਤ ਦਾ ਵਹਾਅ ਕਾਦਰ ਵੱਲ ਜਾਏਗਾ ਕਿ ਇਹ ਇਹਨੂੰ ਪੈਦਾ ਕਰਨ ਵਾਲਾ ਕਾਦਰ ਸਿਰਜਣਹਾਰ ਹੈ। ਤੋ ਪਾਤਸ਼ਾਹ ਕਹਿੰਦੇ ਨੇ ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ, ਕਹਿ ਰਵਿਦਾਸ ਇੱਕ ਬੇਨਤੀ ਹਰ ਸਿਉ। ਹੀ ਰਵਿਦਾਸ ਆਖ ਮੇਰੀ ਇੱਕੋ ਹੀ ਬੇਨਤੀ ਹੈ, ਉਸ ਅਕਾਲ ਪੁਰਖ ਦੇ ਸਨਮੁਖ ਇੱਕੋ ਹੀ ਅਰਦਾਸ ਹੈ, ਪੈਜ ਰਾਖੋ ਰਾਜਾ ਰਾਮ ਮੇਰੀ। ਰਾਜਾ ਦਾ ਮਤਲਬ ਹੁੰਦਾ ਹੈ ਜਿਸ ਦੀ ਹਕੂਮਤ ਹੈ, ਜਿਸ ਦੀ ਸੱਤਾ ਹੈ, ਜਿਸ ਦੀ ਪਾਵਰ ਕੰਮ ਕਰ ਰਹੀ ਹੈ, ਜੋ ਸਭ ਤੋਂ ਸੁਪਰੀਮ ਹੈ, ਵੱਡਾ ਹੈ। ਤੋ ਪਾਤਸ਼ਾਹ ਉਸ ਅਕਾਲ ਪੁਰਖ ਨੂੰ ਰਾਮ ਦਾ ਭਾਵ ਹੈ ਸਰਵ ਵਿਆਪਕ, ਜਿਵੇਂ ਕਬੀਰ ਸਾਹਿਬ ਜੀ ਨੇ ਆਪਣੇ ਸਲੋਕਾਂ 'ਚ ਫਰਮਾਇਆ, ਕਹਿਣ ਲੱਗੇ ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਏਕ ਵਿਚਾਰ। ਕਹਿੰਦੇ ਜਦੋਂ ਮੈਂ ਰਾਮ ਸ਼ਬਦ ਕਹਿੰਦਾ ਤਾਂ ਇਹਦੇ 'ਚ ਫਰਕ ਸਮਝ ਲੈਣਾ, ਇਹਦੇ 'ਚ ਇੱਕ ਵਿਚਾਰ ਕਰਨ ਗੋਚਰੀ ਗੱਲ ਇਹ ਹੈ, ਸੋਈ ਰਾਮ ਸਬੈ ਕਹਿ ਸੋਈ ਕੌਤਕ ਹਾਰ। ਇੱਕ ਉਹ ਰਾਮ ਹੈ ਜਿਸ ਨੂੰ ਸਾਰੇ ਹੀ ਜੀ ਰਹੇ ਨੇ, ਸਬੈ ਘੱਟ ਰਾਮ ਬੋਲੇ ਜਿਸ ਨੂੰ ਨਾਮਦੇਵ ਸਾਹਿਬ ਨੇ ਕਿਹਾ, ਸੋਈ ਕੌਤਕ। ਇੱਕ ਉਹ ਵੀ ਰਾਮ ਹੈ ਜਿਹਦਾ ਸਾਲ ਕੁ ਬਾਅਦ ਲੋਕ ਨਾ ਕੌਤਕ ਕਰਦੇ ਨੇ, ਉਹੋ ਜਿਹੇ ਕੱਪੜੇ ਪਾ ਕੇ ਰਾਮਲੀਲਾ ਦੇ ਵਿੱਚ ਖੇਡਦੇ ਨੇ, ਉਹਦਾ ਪਾਠ ਉਹਦਾ ਰੋਲ ਅਦਾ ਕਰਦੇ ਨੇ। ਕਹਿਣ ਲੱਗੇ ਬਸ ਇੰਨਾ ਫਰਕ ਸਮਝ ਲੈਣਾ ਵੀ ਮੈਂ ਕਿਸ ਰਾਮ ਵੱਲ ਤੁਹਾਡਾ ਧਿਆਨ ਦਿਵਾ ਰਿਹਾ। ਕਬੀਰ ਰਾਮੈ ਰਾਮ ਕਹੋ ਕਹਿ ਬੈ ਮਾਹੇ ਵਿਵੇਕ, ਰਾਮ ਕਹਿ ਪਰ ਕਹਿਣ 'ਚ ਪਛਾਣ ਰੱਖੀ। ਵਿਵੇਕ ਦਾ ਮਤਲਬ ਪਛਾਣ ਰੱਖੀ, ਕੀ ਪਛਾਣ ਰੱਖਣੀ ਹੈ? ਏਕ ਅਨੇਕੈ ਮਿਲ ਗਿਆ, ਇੱਕ ਉਹ ਹੈ ਜਿਹੜਾ ਅਨੇਕਤਾ ਦੇ ਵਿੱਚ ਸਮਾਇਆ ਹੋਇਆ ਕੁਦਰਤ ਵਿੱਚ, ਏਕ ਸਮਾਨਾ ਏਕ, ਇੱਕ ਉਹ ਹੈ ਜਿਹਨੂੰ ਸਾਡੇ ਸੱਜਣ ਕਹਿੰਦੇ ਨੇ ਵੀ ਉਹ ਫਲਾਨੇ ਦੇ ਘਰ ਜਨਮਿਆ ਸੀ ਤੇ ਇਸ ਸਰੀਰ ਇਸ ਬੋਡੀ ਦੇ ਵਿੱਚ ਸੀ, ਇੱਕ ਉਹ ਹੈ ਜਿਹੜਾ ਕੇਵਲ ਇੱਕ ਸਰੀਰ ਦੇ ਤਲ ਤੇ ਜਿਉਂਦਾ ਹੈ, ਇੱਕ ਉਹ ਹੈ ਜਿਹੜਾ ਅਨੇਕਤਾ ਵਿੱਚ ਵਿਆਪਕ ਹੈ, ਇਹ ਪਛਾਣ ਜ਼ਰੂਰ ਰੱਖਣੀ। ਤੋ ਬੜੇ ਸਪਸ਼ਟ ਵਾਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇਹਨਾਂ ਗੱਲਾਂ ਨੂੰ ਸਪਸ਼ਟ ਕਰਦਿਆਂ, ਸਾਫ਼ ਕਰਦਿਆਂ ਹੋਇਆਂ, ਵਿਆਖਿਆ ਕਰਦਿਆਂ ਹੋਇਆਂ ਸਤਿਗੁਰੂ ਨੇ ਅੰਕਿਤ ਕੀਤੇ ਨੇ। ਤੋ ਭਗਤ ਜੀ ਫਰਮਾਉਂਦੇ ਨੇ, ਕਹਿਣ ਲੱਗੇ पैज रखो राजा राम मेरी हे सारियां तों वड्डे सारियां विच वसे होए अकाल पुरख जी मेरी इज्जत रखो मेरी पत बचाओ भाव कि मेरी ये प्रीत सदा तुहाडे नाल बनी रहे ये घटे ना ये टुटे ना इहदे च कमजोरी ना आए मैं यही अरदास तुहाडे सन्मुख करदा हाँ गुरु पातशाह जी कृपा रहमत बख्शिश करन जो सतगुरां दा मुबारक उपदेश है वह साडे जीवन का हिस्सा बने और शब्द दियां जो रहाउ दियां पंक्तियां ने मेरी प्रीत गोबिंद सिंह जिन घटै मैं पाओ मोल महंगी लई जी सटै ये जो भाव है इस शब्द का यह साडी सुरत का हिस्सा ते अंग बने सतगुरु होईआं पुल्लां चुक्कां दी किमां बख्शिश करन आप सभनां दा बहुत बहुत धन्नवाद बड़े अदब साहब गुरु फतेह नाल सांझ बनाओ वाहिगुरु जी का खालसा वाहिगुरु जी की फतेह।